ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੇ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ, ਅਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਡੀ ਹਿਫਾਜ਼ਤ ਅਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਅਤੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ, ਅਤੇ ਗੀਤ ਦੇ ਬਾਅਦ ਖਾਨਦਾਨੀ ਜ਼ਿੰਦਗੀ ਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਇਸ ਤੋਂ ਬਾਅਦ ਖੁਦਾਵੰਦ ਦੇ ਜ਼ਿੰਦਗੀ ਬਖਸ਼ ਕਲਾਮ 'ਚੋਂ ਪੈਗਾਮ ਪੇਸ਼ ਕੀਤਾ ਜਾਏਗਾ, ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਅਤੇ ਸਾਡੀ ਰਾਹ ਦੇ ਲਈ ਰੋਸ਼ਨੀ ਹੈ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ।
ਅੱਖੀਆਂ ਚੁੱਕਣਾ ਵਾਲੇ ਪਹਾੜਾਂ ਮਦਦ ਲਈ ਮੈਂ ਕਿਸ ਨੂੰ ਪੁਕਾਰਾਂ। ਅੱਖੀਆਂ ਚੁੱਕਣਾ ਵਾਲੇ ਪਹਾੜਾਂ ਪੁਕਾਰਾਂ। ਅੱਖੀਆਂ ਚੁੱਕਣਾ ਵਾਲੇ ਰੱਬ ਆਪੇ ਆਇਆ, ਜਿਸਨੇ ਧਰਤੀ ਆਕਾਸ਼ ਬਣਾਇਆ। ਮੇਰੀ ਮਦਦ ਨੂੰ ਰੱਬ ਆਪੇ ਆਇਆ, ਜਿਸਨੇ ਧਰਤੀ ਆਕਾਸ਼ ਬਣਾਇਆ। ਤੇਰੇ ਜੀਵੀਂ ਨਾ ਤੈਨੂੰ ਸਤਾਵੇ, ਰਾਤੀ ਚੰਨ ਵੀ ਨਾ ਕੁਝ ਦੁੱਖ ਪਹੁੰਚਾਵੇ, ਦੀਨੇ ਸੂਰਜ ਨਾ ਤੈਨੂੰ ਸਤਾਵੇ, ਰਾਤੀ ਚੰਨ ਵੀ ਨਾ ਕੁਝ ਦੁੱਖ ਪਹੁੰਚਾਵੇ, ਖੌਫ ਖਾਵੇਗਾ ਨਾ ਵਿੱਚ ਉਜਾੜਾ,
ਸਾਥੀਓ ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਖਾਨਦਾਨੀ ਤਰਜ਼ੇ ਜ਼ਿੰਦਗੀ ਦਾ ਪ੍ਰੋਗਰਾਮ ਫੈਮਿਲੀ ਲਾਈਫ ਸਟਾਈਲ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏ। ਸਾਥੀਓ ਅੱਜ ਦੇ ਪ੍ਰੋਗਰਾਮ 'ਚ ਮੈਂ ਤੁਹਾਨੂੰ ਇਹ ਦੱਸਾਂਗੀ ਕਿ ਉਹ ਕਿਹੜੀਆਂ ਗੱਲਾਂ ਨੇ ਜਿਹੜੀਆਂ ਕਿ ਬੱਚਿਆਂ ਨੂੰ ਝੂਠ ਬੋਲਣ 'ਤੇ ਮਜਬੂਰ ਕਰਦੀਆਂ ਨੇ, ਕਿਉਂਕਿ ਅਸੀਂ ਵੇਖਦੇ ਹਾਂ ਕਿ ਅਕਸਰ ਔਕਾਤ ਬਾਜ਼ ਬੱਚੇ ਬਹੁਤ ਜ਼ਿਆਦਾ ਝੂਠ ਦਾ ਸਹਾਰਾ ਲੈਂਦੇ ਨੇ। ਆਓ ਸਾਥੀਓ ਅੱਜ ਇਸੇ ਗੱਲ 'ਤੇ ਹੀ ਗੌਰ ਕਰੀਏ ਕਿ ਆਖਰ ਉਹ ਐਸੀਆਂ ਕਿਹੜੀਆਂ ਵਜੂਹਾਂ ਨੇ ਜਿਹੜੀਆਂ ਕਿ ਬੱਚੇ ਨੂੰ ਝੂਠ ਦਾ ਸਹਾਰਾ ਲੈਣ 'ਤੇ ਮਜਬੂਰ ਕਰ ਦਿੰਦੀਆਂ ਨੇ। ਸਾਥੀਓ ਅਸੀਂ ਵੇਖਦੇ ਹਾਂ ਕਿ ਹਰ ਵਾਲਦੈਨ ਦੀ ਇਹ ਖਾਹਿਸ਼ ਹੁੰਦੀ ਹੈ ਕਿ ਉਹਨਾਂ ਦੇ ਬੱਚੇ ਜ਼ਹੀਨ ਅਤੇ ਇਮਾਨਦਾਰ ਹੋਣ, ਅਤੇ ਉਹ ਆਪਣੇ ਬੱਚਿਆਂ 'ਚ ਖਾਹਿਸ਼ਾਂ ਦੀ ਦੁਨੀਆ ਸੱਜੀ ਹੋਈ ਵੇਖਣਾ ਚਾਹੁੰਦੇ ਨੇ। ਲੇਕਿਨ ਅਗਰ ਉਹਨਾਂ ਦਾ ਇਹੋ ਹੀ ਬੱਚਾ ਝੂਠ ਬੋਲਣ ਦੀ ਆਦਤ ਦਾ ਸ਼ਿਕਾਰ ਹੋ ਜਾਏ ਤਾਂ ਵਾਲਦੈਨ ਪਰੇਸ਼ਾਨ ਹੋ ਜਾਂਦੇ ਨੇ। ਕਈ ਦਫ਼ਾ ਤਾਂ ਬੱਚੇ ਬਹੁਤ ਜ਼ਿਆਦਾ ਵਿਗੜ ਜਾਂਦੇ ਨੇ। ਘਰ ਦਾ ਅਗਰ ਕੋਈ ਕੰਮ ਕਿਹਾ ਜਾਏ ਤਾਂ ਉਹ ਕੋਈ ਨਾ ਕੋਈ ਬਹਾਨਾ ਲਗਾ ਦਿੰਦੇ ਨੇ। ਅਗਰ ਹੋਮਵਰਕ ਦਾ ਪੁੱਛਿਆ ਜਾਏ ਤਾਂ ਸਾਫ਼ ਕਹਿ ਦਿੰਦੇ ਨੇ ਕਿ ਟੀਚਰ ਨੇ ਅੱਜ ਹੋਮਵਰਕ ਨਹੀਂ ਦਿੱਤਾ। ਅਤੇ ਇਸੇ ਤਰ੍ਹਾਂ ਦੀਆਂ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਵਾਲਦੈਨ ਇਸ ਕਦਰ ਪਰੇਸ਼ਾਨ ਹੋ ਜਾਂਦੇ ਨੇ ਕਿ ਉਹ ਆਪਣੇ ਬੱਚਿਆਂ ਨੂੰ ਪਿਆਰ ਨਾਲ ਸਮਝਾਉਣ ਦੀ ਬਜਾਏ ਉਹਨਾਂ ਦੀ ਪਟਾਈ ਕਰਨੀ ਸ਼ੁਰੂ ਕਰ ਦਿੰਦੇ ਨੇ। ਲੇਕਿਨ ਸਾਥੀਓ ਇਹ ਗੱਲ ਯਾਦ ਰੱਖੋ ਕਿ ਬੱਚੇ ਨੂੰ ਡਾਂਟਣ ਨਾਲ ਜਾਂ ਮਾਰਨ ਨਾਲ ਕੰਮ ਨਹੀਂ ਚੱਲਦਾ, ਬਲਕਿ ਪਹਿਲੇ ਤੁਹਾਨੂੰ ਖੁਦ ਇਸ ਗੱਲ ਨੂੰ ਸਮਝਣਾ ਹੋਏਗਾ ਕਿ ਤੁਹਾਡਾ ਬੱਚਾ ਆਖਿਰ ਝੂਠ ਕਿਉਂ ਬੋਲ ਰਿਹਾ ਹੈ। ਦਰਅਸਲ ਝੂਠ ਬੋਲਣਾ ਉਹ ਫਨ ਹੈ ਜਿਹਨੂੰ ਜ਼ਿਆਦਾਤਰ ਬੱਚੇ ਆਸਾਨੀ ਨਾਲ ਸਿੱਖ ਲੈਂਦੇ ਨੇ ਅਤੇ ਬੜੀ ਹੀ ਸਫਾਈ ਦੇ ਨਾਲ ਇਹਦਾ ਇਸਤੇਮਾਲ ਕਰਦੇ ਨੇ। ਝੂਠ ਬੋਲਣਾ ਉਹਨਾਂ ਦੇ ਲਈ ਇਲਜ਼ਾਮ ਅਤੇ ਸਜ਼ਾ ਤੋਂ ਬਚਣ ਦਾ ਪੱਕਾ ਹਥਿਆਰ ਹੁੰਦਾ ਹੈ। ਹਾਲਾਂਕਿ ਥੋੜ੍ਹਾ ਬਹੁਤ ਝੂਠ ਤਾਂ ਸਾਰੇ ਬੱਚੇ ਹੀ ਬੋਲਦੇ ਨੇ, ਲੇਕਿਨ ਕੁਝ ਬੱਚੇ ਝੂਠ ਦਾ ਸਹਾਰਾ ਕੁਛ ਜ਼ਿਆਦਾ ਹੀ ਲੈਂਦੇ ਨੇ ਅਤੇ ਫਿਰ ਨਤੀਜਾ ਨਿਕਲਦਾ ਹੈ ਕਿ ਉਹ ਝੂਠ ਬੋਲਣ ਦੇ ਆਦੀ ਹੋ ਜਾਂਦੇ ਨੇ। ਸਾਥੀਓ ਅਗਰ ਤੁਹਾਡਾ ਬੱਚਾ ਕਦੀ ਕਦਾਰ ਝੂਠ ਬੋਲਦਾ ਹੈ ਤਾਂ ਫਿਰ ਤਾਂ ਕੋਈ ਮਸਲਾ ਨਹੀਂ, ਲੇਕਿਨ ਅਗਰ ਉਹ ਝੂਠ ਨੂੰ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਬਣਾ ਚੁੱਕਿਆ ਹੈ ਤਾਂ ਫਿਰ ਜ਼ਿਆਦਾ ਫਿਕਰ ਦੀ ਗੱਲ ਹੈ। ਐਸੇ 'ਚ ਤੁਹਾਨੂੰ ਪਤਾ ਲਗਾਉਣਾ ਚਾਹੀਦਾ ਹੈ ਕਿ ਆਖਿਰ ਤੁਹਾਡਾ ਬੱਚਾ ਝੂਠ ਦਾ ਸਹਾਰਾ ਕਿਉਂ ਲੈ ਰਿਹਾ ਹੈ। ਸਾਥੀਓ, ਅਸੀਂ ਵੇਖਨੇ ਆ ਕਿ ਜਦੋਂ ਜ਼ਰਾ ਵੱਡੀ ਉਮਰ ਦੇ ਬੱਚੇ ਝੂਠ ਬੋਲਣ ਦੇ ਆਦੀ ਹੋ ਜਾਂਦੇ ਨੇ ਤੇ ਇਹ ਉਹਨਾਂ ਦੇ ਬਾਗੀਪਨ ਦਾ ਇਜ਼ਹਾਰ ਹੁੰਦਾ ਹੈ। ਵਾਲਿਦੈਨ ਦੀ ਤਰਫੋਂ ਲਗਾਈਆਂ ਗਈਆਂ ਪਾਬੰਦੀਆਂ ਉਹਨਾਂ ਨੂੰ ਬਾਗੀ ਬਣਨ ਤੇ ਮਜਬੂਰ ਕਰ ਦਿੰਦੀਆਂ ਨੇ ਤੇ ਫਿਰ ਉਹ ਝੂਠ ਦਾ ਸਹਾਰਾ ਲੈ ਕੇ ਉਹਨਾਂ ਬੰਦਿਸ਼ਾਂ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਨੇ। ਇੱਥੋਂ ਤੱਕ ਕਿ ਉਹ ਇਸ ਗੱਲ ਦੀ ਵੀ ਪਰਵਾਹ ਨਹੀਂ ਕਰਦੇ ਕਿ ਉਹਨਾਂ ਦੇ ਵਾਲਿਦੈਨ ਉਹਨਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਤੋਂ ਵਾਕਿਫ ਨੇ ਤੇ ਉਹਨਾਂ ਨੂੰ ਸਭ ਕੁਝ ਮਾਲੂਮ ਹੈ ਜੋ ਉਹ ਕਰ ਰਹੇ ਨੇ। ਪਰ ਸਾਥੀਓ, ਯਾਦ ਰੱਖੋ ਕਿ ਵਾਲਿਦੈਨ ਨੂੰ ਆਪਣੇ ਬੱਚਿਆਂ ਤੇ ਬਹੁਤ ਜ਼ਿਆਦਾ ਪਾਬੰਦੀਆਂ ਲਗਾਉਣ ਦੀ ਜ਼ਰੂਰਤ ਨਹੀਂ ਤੇ ਨਾ ਹੀ ਗੱਲ-ਗੱਲ ਤੇ ਰੋਕ-ਟੋਕ ਕਰਨ ਦੀ ਜ਼ਰੂਰਤ ਹੈ, ਕਿਉਂਕਿ ਵਾਲਿਦੈਨ ਦੇ ਇਸ ਤਰ੍ਹਾਂ ਕਰਨ ਦੇ ਨਾਲ ਬੱਚਿਆਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਉਹਨਾਂ ਦੀ ਕੋਈ ਆਪਣੀ ਜ਼ਿੰਦਗੀ ਹੀ ਨਹੀਂ। ਇਸ ਲਈ ਐਸੇ 'ਚ ਵਾਲਿਦੈਨ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਤੇ ਜ਼ਰੂਰਤ ਤੋਂ ਜ਼ਿਆਦਾ ਪਾਬੰਦੀਆਂ ਮਤ ਲਗਾਉਣ ਤੇ ਹਰ ਵਕਤ ਰੋਕ-ਟੋਕ ਦੀ ਆਦਤ ਨੂੰ ਵੀ ਘੱਟ ਕਰਨ। ਕੁਝ ਜ਼ਿੰਦਗੀ ਦੇ ਫੈਸਲੇ ਬੱਚਿਆਂ ਨੂੰ ਵੀ ਕਰਨ ਦੇਣ। ਵਾਲਿਦੈਨ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਬੱਚੇ ਹੁਣ ਵੱਡੇ ਹੋ ਰਹੇ ਨੇ ਤੇ ਕੁਝ ਫੈਸਲੇ ਉਹਨਾਂ ਨੂੰ ਵੀ ਕਰਨ ਦਾ ਇਖਤਿਆਰ ਦੇਣਾ ਚਾਹੀਦਾ ਹੈ ਤਾਂ ਕਿ ਉਹਨਾਂ 'ਚ ਇਹ ਅਹਿਸਾਸ ਪੈਦਾ ਹੋਏ ਕਿ ਅੱਛਾ ਕੀ ਹੈ ਤੇ ਬੁਰਾ ਕੀ ਹੈ। ਸਾਥੀਓ, ਵਾਲਿਦੈਨ ਨੂੰ ਚਾਹੀਦਾ ਹੈ ਕਿ ਝੂਠ ਨੂੰ ਬੱਚਿਆਂ ਦੇ ਨਜ਼ਰੀਏ ਨਾਲ ਵੇਖਣ, ਕਿਉਂਕਿ ਬੱਚਿਆਂ ਦੇ ਨੁਕਤਾ ਨਜ਼ਰ ਨਾਲ ਝੂਠ ਬੋਲਣਾ ਕਿਸੇ ਵੀ ਮਸਲੇ ਦਾ ਸਭ ਤੋਂ ਬਿਹਤਰ ਤੇ ਆਸਾਨ ਹੱਲ ਹੈ। ਇਸ ਸੂਰਤ 'ਚ ਵਾਲਿਦੈਨ ਨੂੰ ਇਹ ਫਿਕਰ ਨਹੀਂ ਹੋਣੀ ਚਾਹੀਦੀ ਕਿ ਉਹ ਬੱਚੇ ਦਾ ਝੂਠ ਲਾਜ਼ਮੀ ਤੌਰ 'ਤੇ ਫੜਨ, ਬਲਕਿ ਉਹਨਾਂ ਦੀ ਜ਼ਿੰਮੇਵਾਰੀ ਇਹ ਹੋਣੀ ਚਾਹੀਦੀ ਹੈ ਕਿ ਉਹ ਆਪਣੇ ਬੱਚੇ ਦੇ ਮਸਾਇਲ ਨੂੰ ਸਮਝਣ ਅਤੇ ਉਹਨਾਂ ਨੂੰ ਹੱਲ ਕਰਨ। ਸਾਥੀਓ, ਸਾਨੂੰ ਸਾਰਿਆਂ ਨੂੰ ਆਪਣੇ ਆਪ ਤੋਂ ਇਹ ਸਵਾਲ ਕਰਨ ਦੀ ਜ਼ਰੂਰਤ ਹੈ ਕਿ ਕੀ ਅਸੀਂ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਸੱਚ ਬੋਲਣ ਦੀ ਆਦਤ ਪਾਈਏ। ਸਾਥੀਓ, ਜਦੋਂ ਅਸੀਂ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਸੱਚ ਬੋਲਣ ਦੀ ਆਦਤ ਪਾ ਦਿੰਦੇ ਹਾਂ ਤਾਂ ਫਿਰ ਬੱਚੇ ਝੂਠ ਤੋਂ ਕਿਨਾਰਾ ਕਰਦੇ ਨੇ ਅਤੇ ਇਹ ਬੁਰੀ ਆਦਤ ਉਹਨਾਂ ਦੀ ਜ਼ਿੰਦਗੀ 'ਚ ਨਹੀਂ ਆਉਂਦੀ। ਵਾਲਿਦੈਨ ਨੂੰ ਬਚਪਨ ਤੋਂ ਹੀ ਆਪਣੇ ਬੱਚਿਆਂ ਨੂੰ ਇਹ ਸਿਖਾਉਣ ਦੀ ਜ਼ਰੂਰਤ ਹੈ ਕਿ ਝੂਠ ਬੋਲਣਾ ਬਹੁਤ ਬੁਰੀ ਆਦਤ ਹੈ ਅਤੇ ਖੁਦਾਵੰਦ ਖੁਦਾ ਵੀ ਝੂਠ ਤੋਂ ਨਫ਼ਰਤ ਕਰਦੇ ਨੇ। ਬਲਕਿ ਅਗਰ ਬਾਈਬਲ ਮੁਕੱਦਸ 'ਚ ਅਸੀਂ ਖਰੂਜ ਦੀ ਕਿਤਾਬ ਇਹਦੇ 20ਵੇਂ ਬਾਪ ਨੂੰ ਪੜ੍ਹੀਏ ਤਾਂ ਇੱਥੇ ਖੁਦਾਵੰਦ ਦੇ ਸਾਨੂੰ 10 ਹੁਕਮ ਪੜ੍ਹਨ ਨੂੰ ਮਿਲਦੇ ਨੇ ਜਿਹਦੇ 'ਚ ਇੱਕ ਇਹ ਵੀ ਹੁਕਮ ਹੈ ਕਿ ਅਸਾਂ ਝੂਠ ਨਹੀਂ ਬੋਲਣਾ। ਸੋ ਇਸ ਲਈ ਸਾਥੀਓ, ਯਾਦ ਰੱਖੋ ਕਿ ਝੂਠ ਬੋਲਣਾ ਬਹੁਤ ਹੀ ਬੁਰੀ ਆਦਤ ਹੈ ਅਤੇ ਖੁਦਾਵੰਦ ਇਹਨੂੰ ਸਖ਼ਤ ਨਾਪਸੰਦ ਕਰਦੇ ਨੇ। ਸਾਥੀਓ, ਅਸੀਂ ਵੇਖਦੇ ਹਾਂ ਕਿ ਬੱਚੇ ਜ਼ਿਆਦਾਤਰ ਝੂਠ ਸਜ਼ਾ ਤੋਂ ਬਚਣ ਦੇ ਲਈ ਬੋਲਦੇ ਨੇ। ਬੱਚੇ ਇਹ ਸੋਚਦੇ ਨੇ ਕਿ ਅਗਰ ਅਸੀਂ ਇਹ ਗੱਲ ਆਪਣੇ ਵਾਲਿਦੈਨ ਨੂੰ ਦੱਸ ਦਿੱਤੀ ਤਾਂ ਪਤਾ ਨਹੀਂ ਸਾਡੇ ਨਾਲ ਕੀ ਸਲੂਕ ਹੋਏਗਾ, ਕਿਉਂਕਿ ਆਮ ਤੌਰ 'ਤੇ ਬੱਚੇ ਵਾਲਿਦੈਨ ਨੂੰ ਸੱਚਾਈ ਦੱਸਣਾ ਚਾਹੁੰਦੇ ਨੇ, ਲੇਕਿਨ ਕਈ ਦਫ਼ਾ ਵਾਲਿਦੈਨ ਦਾ ਖਰਾਬ ਮੂਡ ਵੇਖ ਕੇ ਉਹ ਡਰ ਜਾਂਦੇ ਨੇ ਅਤੇ ਸਜ਼ਾ ਤੋਂ ਬਚਣ ਦੇ ਲਈ ਉਹ ਝੂਠ ਦਾ ਸਹਾਰਾ ਲੈਂਦੇ ਨੇ। ਸੱਚ ਤਾਂ ਇਹ ਵੇ ਕਿ ਝੂਠ ਬੋਲਣਾ ਸ਼ਾਇਦ ਬੱਚਿਆਂ ਨੂੰ ਵੀ ਅੱਛਾ ਨਹੀਂ ਲੱਗਦਾ, ਉਹ ਆਪਣੇ ਦਿਲ 'ਤੇ ਇੱਕ ਬੋਝ ਜਿਹਾ ਮਹਿਸੂਸ ਕਰਦੇ ਨੇ। ਇਸ ਲਈ ਅਗਰ ਬੱਚਾ ਆਪਣੀ ਗਲਤੀ ਸੱਚ ਸੱਚ ਦੱਸ ਦੇਵੇ ਤਾਂ ਫਿਰ ਉਹਨੂੰ ਸਜ਼ਾ ਦੇਣ ਦੀ ਬਜਾਏ ਤੁਸੀਂ ਨਰਮ ਰਵੱਈਆ ਇਖਤਿਆਰ ਕਰੋ ਅਤੇ ਬੱਚੇ ਦੀ ਹਿੰਮਤ ਦੀ ਦਾਤ ਦਿਵੋ ਕਿ ਉਹਨੇ ਤੁਹਾਨੂੰ ਸਭ ਕੁਝ ਸੱਚ ਸੱਚ ਦੱਸ ਦਿੱਤਾ ਹੈ ਅਤੇ ਆਪਣੀ ਗਲਤੀ ਮੰਨੀ ਹੈ। ਸਾਥੀਓ, ਐਸੀ ਸੂਰਤ 'ਚ ਵਾਲਿਦੈਨ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਪਿਆਰ ਨਾਲ ਸਮਝਾਉਣ ਤਾਂ ਕਿ ਉਹ ਦੁਬਾਰਾ ਇਹ ਗਲਤੀ ਨਾ ਦੁਹਰਾਏ, ਕਿਉਂਕਿ ਸਾਥੀਓ, ਤੁਹਾਡੇ ਇਸ ਤਰ੍ਹਾਂ ਕਰਨ ਦੇ ਨਾਲ ਬੱਚੇ ਨੂੰ ਵੀ ਇਹ ਲੱਗੇਗਾ ਕਿ ਗਲਤੀ ਹੋ ਜਾਣ 'ਤੇ ਹਮੇਸ਼ਾ ਸਜ਼ਾ ਨਹੀਂ ਮਿਲਦੀ ਅਤੇ ਫਿਰ ਇਸ ਤਰ੍ਹਾਂ ਬੱਚਾ ਸੱਚ ਬੋਲ ਕੇ ਟੈਨਸ਼ਨ ਫਰੀ ਹੋ ਜਾਏਗਾ। ਸਾਥੀਓ, ਯਾਦ ਰੱਖੋ ਕਿ ਵਾਲਿਦੈਨ ਤੋਂ ਜ਼ਿਆਦਾ ਆਪਣੇ ਬੱਚਿਆਂ ਨੂੰ ਹੋਰ ਕੋਈ ਨਹੀਂ ਜਾਣਦਾ। ਤੁਸੀਂ ਜਿਸ ਤਰ੍ਹਾਂ ਦਾ ਆਪਣੇ ਬੱਚੇ ਨੂੰ ਟਾਲਣਾ ਚਾਹੁੰਦੇ ਹੋ ਉਸ ਤਰ੍ਹਾਂ ਦਾ ਟਾਲ ਸਕਦੇ ਹੋ। ਇਹ ਸਭ ਵਾਲਿਦੈਨ ਦੇ ਇਖਤਿਆਰ 'ਚ ਵੇ। ਸੋ ਇਸ ਲਈ ਯਾਦ ਰੱਖੋ ਕਿ ਬਚਪਨ ਤੋਂ ਹੀ ਬੱਚੇ ਦੀ ਅੱਛੀ ਤਰਬੀਅਤ ਕਰੋ ਅਤੇ ਉਹਨੂੰ ਇਹ ਗੱਲ ਦੱਸੋ ਕਿ ਝੂਠ ਬੋਲਣਾ ਬੁਰੀ ਗੱਲ ਹੈ ਅਤੇ ਅਗਰ ਅਸੀਂ ਸੱਚ ਦਾ ਸਾਥ ਦੇਵਾਂਗੇ ਤਾਂ ਫਿਰ ਯਕੀਨਨ ਹਮੇਸ਼ਾ ਕਾਮਯਾਬੀ ਸਾਡੇ ਕਦਮ ਚੁੰਮੇਗੀ। ਸੋ ਸਾਥੀਓ, ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤਮਾਮ ਤਰ ਵਾਲਿਦੈਨ ਨੂੰ ਇਹ ਤੌਫੀਕ ਅਤਾ ਫਰਮਾਨ ਕਿ ਉਹ ਆਪਣੇ ਬੱਚਿਆਂ ਦੀ ਅੱਛੀ ਤਰਬੀਅਤ ਅਤੇ ਪਰਵਰਿਸ਼ ਕਰ ਸਕਣ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਮਾਈ, ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸਿੱਖਣੇ ਕੇ ਲੀਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਤੇ ਹੈਂ। ਹਮਾਰਾ ਵਟਸਐਪ ਨੰਬਰ ਹੈ 0092317176707। 9962। نمبر ایک بار پھر نوٹ کر لیں 0092-310-1767-962। ایڈوینٹسٹ ورلڈ ریڈیو والوں پروگرام امید دی کرن نشر کیتا جا رہا ہے۔ ہن ویلا اے کہ اسی خدا دے پاک کلام چوں پیغام سنیے، تے اج تواڈے لئی پیغام خدا دے خادم عظمت ایمینول پیش کرنگے۔ تے آؤ اپنے دلاں نوں تیار کریے تے خدا دے کلام نوں سنیے۔
خداوند یسوع مسیح دے نام وچ سارے ساتھیاں نوں سلام۔ ساتھیو، ہن ویلا اے کہ اسی خدا دے کلام نوں سنیے۔ اج اسی خدا دے کلام چوں اس گل نوں سکھانگے کہ مکاشفا دی کتاب سانوں سچی کلیسیا دے بارے کی تعلیم دیندی ہے۔ ساتھیو، اس دنیا وچ بہت سارے ایسے لوگ نے جڑے کہ اس گل نوں جاننا چاہندے نے کہ سچی کلیسیا کیڑی ہے۔ جویں کہ سانوں پتا ہے کہ اس دنیا وچ بہت سارے چرچ نے، بہت ساری کلیسیاواں نے جڑیاں کہ فرق عقائد یعنی کہ ایمان تے تعلیم رکھے ہوئے نے۔ سو سانوں کیویں پتا چلے گا کہ کیڑا چرچ یعنی کہ کیڑی کلیسیا سچی ہے تے خدا دے کلام دے مطابق کہ خدا دے کلام تے عمل کردی ہے؟ ساتھیو، یہ ضروری ہے کہ اسی انہاں گلاں تو واقف ہوئیے، انہاں گلاں نوں جانیے، کیونکہ یہ تعلق ساری نجات دے نال ہے۔ سو اج دا کلام پاک کلام چوں لیا گیا ہے، تے اگر یہ بائبل مقدس وچ ہے تے میں اس تے یقین کر سکنا وا۔ اگر یہ بائبل مقدس چوں ہے تے پھر یہ میرے لیے، تے اگر یہ بائبل مقدس چوں نہیں ہے تے پھر میرے لیے نہیں۔ ساتھیو، یاد رکھو کہ دنیاوی شیواں سانوں سکون نہیں پہنچا سکتی ہیں۔ دنیا وچ پائی جان والی ہر شے وچ کوئی خوشی نہیں ہے۔ دنیا سانوں سکون نہیں دے سکتی، زندگی نہیں دے سکتی، بلکہ سکون، خوشی، اطمینان، زندگی، نجات خدا دے کلام وچ پائی جاندی ہے۔ سو یاد رکھو کہ اس دنیا وچ خدا اپنی کلیسیا نو رکھے ہوئے وے۔ اس دنیا وچ اسی خدا دی کلیسیا نو، خدا دے لوکاں نو پانے ہاں، تے نہ صرف اس زمانے وچ، اس دور وچ خدا دے لوک پائے جاندے نے، خدا دی کلیسیا پائی جاندی ہے، بلکہ اسی ویکھنے کہ شروع تو ہی ہر زمانے وچ خدا دے لوگ رہے نے، خدا دی کلیسیا رہی ہے۔ مثال دے طور نال اگر اسی بزرگ نوح دی گل کریے، تے بزرگ نوح دے زمانے وچ وی بزرگ نوح تے اُدا خاندان خدا دے بلائے ہوئے لوگ سن، خدا دے چنے دے لوگ جنہاں نے دوجیا تک کلام دی منادی کیتی۔ نوح تے اُدا خاندان کشتی وچ آ گیا تے آن والی ہلاکت تو بچ گیا۔ ساتھیو، بزرگ نوح دے زمانے وچ پائے جان والے لوگ، انہاں نے خدا دے کلام دا یقین نہ کیتا، خدا دے بندے دا یقین نہ کیتا، انہاں نے کلام نو رد کیتا تے کشتی وچ داخل نہ ہوئے، تے زیادہ تر لوگ کشتی تو باہر سن، جبکہ نوح تے اُدا خاندان صرف کشتی وچ سی۔ اس تو بعد اس ویکھنے کہ خدا نے ابراہیم نو بلایا اپنی خدمت واسطے، اپنے کلام واسطے۔ خدا نے اپنے بندہ ابراہیم نو کیا کہ او مصر نو نہ جائے، بلکہ اس ملک وچ جائے جڑا میں تینوں دکھاواں گا۔ سو ساتھیو، بزرگ ابراہیم نے خدا دی گل منی تے او خدا دے کلام دے مطابق چل پیا۔ پھر اسی بزرگ موسیٰ دے دور وچ آنے ہاں۔ خدا نے بزرگ موسیٰ نو قوم اسرائیل دی رہنمائی دے لئی چنیا۔ بزرگ موسیٰ دے ذریعے ہی خدا نے اپنے حکم قوم اسرائیل نو دیتے۔ سو اسی ویکھ سکدے ہاں کہ ہر دور وچ خدا نے اپنے لوکاں نو چنیا۔ بائبل مقدس دے نویں عہد نامے وچ اسی مسیح یسوع نو پانے ہاں جنہیں 12 شاگرداں نو چنیا، پھر 70 لوگ چنے گئے، پھر 120 دی جماعت، او دو بعد ایدے پینتیکوس دے دن 3000 لوکاں نے بپتسما لیا۔ سو خدا نے اپنے لوکاں نو چنیا، اپنی کلیسیا وچ، اپنے خاندان وچ شامل کیتا، تے انہاں نے اے جانیا کہ اسی خدا دی خاص ملکیت آ، تاکہ اودی خوبیاں ظاہر کریے۔ سو مسیح وچ میرے ساتھیو، مینوں وی تے توانوں وی خدا نے چنیا تے مقرر کیتا کہ اسی کلام دیاں سچائیاں نو دوجیاں تک پہنچائیے۔ سو اس گل نو پرکھن واسطے، اس گل نو جانن واسطے کہ کی آیا میں خدا دی کلیسیا وچ ہے وا یا کہ نہیں، کی جڑی کلیسیا وچ میں وا کی او خدا دے حکماں نوں مندی ہے، کی او سچی کلیسیا ہے، انہاں گلاں نو سمجھن واسطے، جانن واسطے ضروری ہے کہ اسی پاک کلام دا مطالعہ کریے۔ یوحنا دی انجیل دے 17 باب دی 17 آیت وچ لکھیا ہے، انہاں نو سچائی دے وسیلے نال مقدس کر، کیونکہ تیرا کلام سچائی ہے۔ یوحنا دی انجیل دے 8 باب دی 32 آیت وچ لکھیا ہے کہ سچائی تو واقف ہوو گی تے سچائی تانوں آزاد کرے گی۔ سو سچائی دے ذریعے نال اسی خدا دی کلیسیا تو واقف ہونے ہاں۔ مکاشفا دی کتاب دے 12 باب وچ ایک عورت دا ذکر کیتا گیا ہے جڑی کہ چند تے کھلوتی ہے تے سورج نو لپیٹے ہوئے وے۔ تو یاد رکھو میرے ساتھیو، میرے عزیزو، عورت تو مراد ہے کلیسیا، تے جڑا شیطان ہے او ਇਸ ਔਰਤ ਦਾ ਯਾਨੀ ਕਿ ਖੁਦਾ ਦੀ ਕਲੀਸੀਆ ਦਾ ਦੁਸ਼ਮਣ ਹੈ। ਸੋ ਖੁਦਾ ਦਾ ਕਲਾਮ ਸਾਨੂੰ ਦੱਸਦਾ ਹੈ ਕਿ ਜਿਵੇਂ ਸ਼ੈਤਾਨ ਨੇ ਆਸਮਾਨ ਤੇ ਖੁਦਾ ਦੇ ਖਿਲਾਫ ਬਗਾਵਤ ਕੀਤੀ, ਉਸੇ ਤਰ੍ਹਾਂ ਉਹ ਜ਼ਮੀਨ ਤੇ ਵੀ ਖੁਦਾ ਦੇ ਲੋਕਾਂ ਦੇ ਖਿਲਾਫ ਉੱਠ ਖੜਾ ਹੁੰਦਾ ਹੈ। ਪਰ ਅਸੀਂ ਜਾਣਦੇ ਹਾਂ ਕਿ ਜਿਵੇਂ ਮਸੀਹ ਯਸੂ ਨੂੰ ਆਸਮਾਨ ਤੇ ਕਾਮਯਾਬੀ ਹਾਸਲ ਹੋਈ, ਜਿਵੇਂ ਉਹ ਆਸਮਾਨ ਤੇ ਜਿੱਤਿਆ, ਉਸੇ ਤਰ੍ਹਾਂ ਉਹ ਇਸ ਜ਼ਮੀਨ ਤੇ ਆਪਣੇ ਲੋਕਾਂ ਨੂੰ ਕਾਮਯਾਬੀ ਅਤਾ ਫਰਮਾਏਗਾ, ਖੁਦਾ ਦੇ ਲੋਕ ਜਿੱਤ ਜਾਣਗੇ। ਸੋ ਮਸੀਹ ਵਿੱਚ ਮੇਰੇ ਸਾਥੀਓ, ਮੁਕਾਸ਼ਵਾ 12ਵੇਂ ਬਾਅ ਵਿੱਚ ਜਿਹੜੀ ਔਰਤ ਬੇਟਾ ਜਨਣ ਲੱਗੀ ਸੀ, ਉਹ ਖੁਦਾ ਦੀ ਕਲੀਸੀਆ ਹੈ, ਅਤੇ ਜਿਹੜਾ ਬੱਚਾ ਹੈ ਉਹ ਯਿਸੂ ਮਸੀਹ ਹੈ ਜਿਹੜਾ ਕਿ ਇਸ ਦੁਨੀਆਂ ਵਿੱਚ ਪੈਦਾ ਹੋਇਆ। ਅਤੇ ਮੁਕਾਸ਼ਵਾ ਦੀ ਕਿਤਾਬ ਦੇ 12ਵੇਂ ਬਾਬ ਦੇ 5ਵੇਂ ਅਧਿਆਇ ਦੇ ਮੁਤਾਬਿਕ ਉਹ ਬੱਚਾ ਖੁਦਾ ਅਤੇ ਖੁਦਾ ਦੇ ਤਖ਼ਤ ਦੇ ਕੋਲ ਪਹੁੰਚਾ ਦਿੱਤਾ ਗਿਆ। ਸੋ ਇਹ ਖੁਦਾਵੰਦ ਯਿਸੂ ਮਸੀਹ ਹੈ ਜਿਹੜਾ ਕਿ ਜੀ ਉੱਠਣ ਦੇ ਬਾਅਦ ਆਸਮਾਨ 'ਤੇ ਪਹੁੰਚਾ ਦਿੱਤਾ ਗਿਆ। ਸਾਥੀਓ, ਮਸੀਹ ਯਿਸੂ ਨੇ ਸਲੀਬ 'ਤੇ ਸ਼ੈਤਾਨ ਨੂੰ ਹਰਾ ਦਿੱਤਾ, ਜੀ ਉੱਠਣ ਦੇ ਬਾਅਦ ਯਿਸੂ ਮਸੀਹ ਜਿੱਤ ਗਿਆ। ਸੋ ਸ਼ੈਤਾਨ ਨੂੰ ਔਰਤ 'ਤੇ ਗੁੱਸਾ ਆਇਆ, ਯਾਨੀ ਕਿ ਕਲੀਸੀਆ 'ਤੇ ਗੁੱਸਾ ਆਇਆ, ਅਤੇ ਇਸ ਗੱਲ ਦਾ ਸਬੂਤ ਅਸੀਂ ਇਸ ਗੱਲ ਵਿੱਚ ਪਾਉਂਦੇ ਹਾਂ ਕਿ ਉਹਨੇ ਖੁਦਾ ਦੇ ਲੋਕਾਂ ਨੂੰ ਮਾਰਿਆ, ਸ਼ਹੀਦ ਕੀਤਾ। ਸੋ ਇੱਕ ਸ਼ਾਗਿਰਦ ਦੇ ਇਲਾਵਾ ਸਾਰੇ ਸ਼ਾਗਿਰਦ ਸ਼ਹੀਦ ਹੋਏ। ਫਿਰ ਅਸੀਂ 321 ਅਤੇ 323 ਵਿੱਚ ਕਸਤਤੀਨ ਬਾਦਸ਼ਾਹ ਦੇ ਜ਼ਮਾਨੇ ਵਿੱਚ ਕਲੀਸੀਆ ਅਤੇ ਰਿਆਸਤ ਵਿੱਚ ਇਤਫਾਕ ਪਾਉਂਦੇ ਹਾਂ। ਇਹ ਇਤਿਹਾਦ ਦਰਅਸਲ ਇੱਕ ਸਮਝੌਤਾ ਸੀ। ਉਹ ਸਮਝੌਤਾ ਸੱਚਾਈ ਨੇ ਝੂਠ ਦੇ ਨਾਲ ਕਰ ਦਿੱਤਾ, ਯਾਨੀ ਕਿ ਕਲੀਸੀਆ ਵਿੱਚ ਬੁੱਤਪ੍ਰਸਤੀ ਨੂੰ ਸ਼ਾਮਿਲ ਕੀਤਾ ਗਿਆ, ਸੱਚੇ ਇਮਾਨਦਾਰਾਂ ਨੂੰ ਸਖਤੀ ਨਾਲ ਸਤਾਇਆ ਗਿਆ, ਉਹਨਾਂ ਨੂੰ ਖਾਰਜ ਕਰ ਦਿੱਤਾ ਗਿਆ, ਤੇ ਖੁਦਾ ਦੇ ਲੋਕ, ਖੁਦਾ ਦੀ ਕਲੀਸੀਆ ਬਿਆਬਾਨ ਨੂੰ ਭੱਜ ਗਈ। ਮੁਕਾਸ਼ਵਾ ਦੀ ਕਿਤਾਬ ਦੇ 12ਵੇਂ ਬਾਬ ਦੀ 6ਵੀਂ ਆਇਤ ਦੇ ਮੁਤਾਬਿਕ ਉਹ ਕਲੀਸੀਆ ਜਿਹੜੀ ਕਿ ਬਿਆਬਾਨ ਨੂੰ ਭੱਜ ਗਈ, 1260 ਦਿਨ ਤੱਕ ਉਹ ਉੱਥੇ ਰਹੀ। ਤੇ ਮੇਰੇ ਸਾਥੀਓ, ਇਹ ਜ਼ਮਾਨਾ ਸਿਆਹ ਦੌਰ ਸੀ। 538 ਕਬਲੀ ਮਸੀਹ ਤੋਂ ਲੈ ਕੇ 1798 ਸਾਲ ਦੇ ਦੌਰਾਨ 1260 ਸਾਲ, ਇਸ ਦੌਰਾਨ ਜਿਹੜੀ ਕਲੀਸੀਆ ਹੈ ਉਹ ਜੰਗਲ ਵਿੱਚ ਬਿਆਬਾਨ ਵਿੱਚ ਰਹੀ, ਖੁਦਾ ਦੇ ਨਾਲ ਵਫ਼ਾਦਾਰ ਰਹੀ। ਸੋ ਰਾਸਤਬਾਜ਼ ਲੋਕਾਂ ਨੂੰ ਉਹਨਾਂ ਦੇ ਇਮਾਨ ਦੀ ਵਜ੍ਹਾ ਤੋਂ ਸਤਾਇਆ ਗਿਆ, ਉਹਨਾਂ ਨੂੰ ਮਾਰਿਆ ਗਿਆ। ਸੋ ਸ਼ੈਤਾਨ ਮਸੀਹ ਦੀ ਕਲੀਸੀਆ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰਦਾ ਹੈ, ਪਰ ਯਾਦ ਰੱਖੋ, ਮਸੀਹ ਜਿੱਤ ਗਿਆ, ਸ਼ੈਤਾਨ ਹਾਰ ਗਿਆ। 1798 ਵਿੱਚ ਸਿਆਹ ਦੌਰ ਖਤਮ ਹੋਇਆ, ਜਦੋਂ ਜਨਰਲ ਬਰਥੀਅਰ ਨੇ ਪੋਪ ਨੂੰ ਪਕੜਿਆ ਤੇ ਜੇਲ੍ਹ ਵਿੱਚ ਬੰਦ ਕਰ ਦਿੱਤਾ, ਕੈਦ ਵਿੱਚ ਰੱਖਿਆ, ਜਿੱਥੇ ਉਹਦੀ ਵਫਾਤ ਹੋ ਗਈ। ਸਾਥੀਓ, ਮੁਕਾਸ਼ਵਤ ਕਿਤਾਬ ਦੇ 12ਵੇਂ ਬਾਬ ਦੇ 17ਵੀਂ ਆਇਤ ਵਿੱਚ ਲਿਖਿਆ ਹੈ, ਅਜ਼ਦਾਹਾ ਨੂੰ ਔਰਤ ਗੁੱਸਾ ਆਇਆ ਤੇ ਉਹਦੀ ਬਾਕੀ ਔਲਾਦ ਨਾਲ ਜਿਹੜੀ ਕਿ ਖੁਦਾ ਦੇ ਹੁਕਮਤ ਅਮਲ ਕਰਦੀ ਏ ਤੇ ਯਿਸੂ ਦੀ ਗਵਾਹੀ ਦਿੰਦੀ ਏ, ਉਹਦੇ ਨਾਲ ਲੜਨ ਨੂੰ ਗਿਆ। ਸੋ ਖੁਦਾ ਦੀ ਕਲੀਸੀਆ ਦੀ, ਸੱਚੀ ਕਲੀਸੀਆ ਦੀ ਦੋ ਨਿਸ਼ਾਨੀਆਂ ਨੇ। ਦੋ ਗੱਲਾਂ ਤੋਂ ਸਾਨੂੰ ਪਤਾ ਚੱਲ ਸਕਦਾ ਹੈ ਕਿ ਆਇਆ ਜਿਹੜੀ ਕਲੀਸੀਆ ਵਿੱਚ ਅਸੀਂ ਹਾਂ, ਜਾਂ ਇਹ ਕਿ ਇਸ ਦੁਨੀਆਂ ਵਿੱਚ ਕਿਹੜੀ ਉਹ ਕਲੀਸੀਆ ਜਿਹੜੀ ਕਿ ਖੁਦਾ ਦੇ ਕਲਾਮ ਤੇ ਕਾਇਮ ਹੈ, ਖੁਦਾ ਦੇ ਕਲਾਮ ਨੂੰ ਪੂਰੇ ਤੌਰ ਨਾਲ ਮੰਨਦੀ ਹੈ। ਪਹਿਲੀ ਨਿਸ਼ਾਨੀ ਇਹ ਵੇ ਕਿ ਉਹ ਖੁਦਾ ਦੇ ਹੁਕਮਾਂ ਤੇ ਅਮਲ ਕਰਦੀ ਹੈ। ਖੁਦਾ ਦੇ ਕਿਹੜੇ ਹੁਕਮ ਨੇ? ਉਹ 10 ਹੁਕਮ ਨੇ, ਜਿਹਦੇ ਵਿੱਚ ਚੌਥਾ ਹੁਕਮ ਹੈ ਕਿ ਤੂੰ ਯਾਦ ਕਰਕੇ ਸਬਤ ਦਿਨ ਪਾਕ ਮੰਨੇ, ਔਰ ਫਿਰ ਉਹ ਕਲੀਸੀਆ ਯਿਸੂ ਦੀ ਗਵਾਹੀ ਦਿੰਦੀ ਹੈ। ਸੋ ਮਸੀਹ ਵਿੱਚ ਮੇਰੇ ਸਾਥੀਓ, ਕਿ ਜਿਹੜੀ ਕਲੀਸੀਆ ਵਿੱਚ ਮੈਂ ਵਾਂ, ਕਿ ਉਹ ਸਬਤ ਦੇ ਦਿਨ ਮੰਨਦੀ ਹੈ, ਖੁਦਾ ਦੇ 10 ਹੁਕਮਾਂ ਨੂੰ ਮੰਨਦੀ ਹੈ। ਸਬਤ ਦਾ ਹੁਕਮ ਪਾਇਆ ਜਾਂਦਾ ਹੈ ਜਿਹੜਾ ਕਿ ਚੌਥਾ ਹੁਕਮ ਹੈ, ਅਤੇ ਉਹ ਹਫ਼ਤੇ ਦਾ ਦਿਨ ਹੈ। ਪਰ ਅਸੀਂ ਵੇਖਦੇ ਹਾਂ ਕਿ ਦੁਨੀਆਵੀ ਕਲੀਸੀਆਵਾਂ ਹਫ਼ਤੇ ਦੇ ਬਜਾਏ ਇਤਵਾਰ ਨੂੰ ਸਬਤ ਮੰਨਦੀਆਂ ਨੇ, ਜਦਕਿ ਇਤਵਾਰ ਬਾਈਬਲ ਮੁਕੱਦਸ ਦੇ ਮੁਤਾਬਿਕ ਸਬਤ ਨਹੀਂ ਹੈ, ਬਲਕਿ ਉਹ ਹਫ਼ਤੇ ਦਾ ਪਹਿਲਾ ਦਿਨ ਹੈ ਜਿਹੜਾ ਕਿ ਕੰਮਕਾਜ ਦਾ ਦਿਨ ਹੈ। ਸੋ ਮਸੀਹ ਵਿੱਚ ਮੇਰੇ ਸਾਥੀਓ, ਅਸਾਂ ਉਸ ਕਲੀਸੀਆ ਵਿੱਚ ਸ਼ਾਮਿਲ ਹੋਣਾ ਹੈ, ਅਸਾਂ ਉਸ ਕਲੀਸੀਆ ਦਾ ਹਿੱਸਾ ਬਣਨਾ ਹੈ ਜਿਹੜੀ ਕਿ ਖੁਦਾ ਦੇ ਹੁਕਮਾਂ ਨੂੰ ਮੰਨਦੀ ਹੈ ਅਤੇ ਯਿਸੂ ਦੀ ਗਵਾਹੀ ਦਿੰਦੀ ਹੈ। ਅਤੇ ਯਿਸੂ ਦੀ ਗਵਾਹੀ ਤੋਂ ਮੁਰਾਦ ਹੈ ਨਬੂਅਤ ਦੀ ਰੂਹ, ਯਾਨੀ ਕਿ ਯਿਸੂ ਦੀ ਗਵਾਹੀ ਦੇਣਾ, ਉਹਦੇ ਨਾਮ ਦਾ ਪ੍ਰਚਾਰ ਕਰਨਾ। ਸੋ ਮਸੀਹ ਵਿੱਚ ਮੇਰੇ ਸਾਥੀਓ, ਖੁਦਾ ਆਪਣੀ ਕਲੀਸੀਆ ਤੋਂ ਆਪਣੇ ਰੂਹ ਦੇ ਨਾਲ ਮਾਮੂਰ ਕਰਦਾ ਹੈ ਤਾਂ ਕਿ ਉਹਦੀ ਕਲੀਸੀਆ ਪੂਰੀ ਦੁਨੀਆਂ ਵਿੱਚ ਉਹਦੇ ਕਲਾਮ ਨੂੰ ਪਹੁੰਚਾਏ, ਉਹਦੇ ਨਾਮ ਦਾ ਪ੍ਰਚਾਰ ਕਰੇ। ਮਤੀ ਦੀ ਅੰਜੀਲ ਦੇ 28 ਬਾਬ ਦੀ 19ਵੀਂ ਆਇਤ ਵਿੱਚ ਲਿਖਿਆ ਹੈ ਕਿ ਤੁਸੀਂ ਜਾ ਕੇ ਸਭ ਕੌਮਾਂ ਨੂੰ ਸ਼ਾਗਿਰਦ ਬਣਾਓ, ਉਹਨਾਂ ਨੂੰ ਬਾਪ, ਬੇਟੇ ਅਤੇ ਰੂਹ ਕੁਦਸ ਨਾਮ 'ਤੇ ਬਪਤਿਸਮਾ ਦਿਵੋ। ਸੋ ਖੁਦਾ ਦੀ ਕਲੀਸੀਆ ਵਿੱਚ ਸ਼ਾਮਿਲ ਹੋਣ ਵਾਸਤੇ, ਖੁਦਾ ਦੇ ਖਾਨਦਾਨ ਵਿੱਚ ਸ਼ਾਮਿਲ ਹੋਣ ਵਾਸਤੇ ਬਪਤਿਸਮਾ ਲੈਣਾ ਜ਼ਰੂਰੀ ਹੈ। ਅਗਰ ਅਸਾਂ ਬਪਤਿਸਮਾ ਨਹੀਂ ਲਿਆ ਤਾਂ ਫਿਰ ਅਸੀਂ ਨਾ ਤਾਂ ਖੁਦਾ ਦੀ ਕਲੀਸੀਆ ਵਿੱਚ ਸ਼ਾਮਿਲ ਹਾਂ ਅਤੇ ਨਾ ਖੁਦਾ ਦੇ ਖਾਨਦਾਨ ਦਾ ਹਿੱਸਾ ਵਾਂ। ਸੋ ਇਹ ਮੇਰੀ ਜ਼ਿੰਮੇਦਾਰੀ ਹੈ, ਤੁਹਾਡੀ ਜ਼ਿੰਮੇਦਾਰੀ ਹੈ ਕਿ ਅਸੀਂ ਖੁਦਾ ਦੀ ਕਲੀਸੀਆ ਦਾ ਹਿੱਸਾ ਬਣੀਏ, ਖੁਦਾ ਦੇ ਨਾਲ ਵਫ਼ਾਦਾਰ ਰਹੀਏ ਤਾਂ ਕਿ ਅਸੀਂ ਨਜਾਤ ਪਾ ਸਕੀਏ, ਹਮੇਸ਼ਾ ਦੀ ਜ਼ਿੰਦਗੀ ਨੂੰ ਹਾਸਲ ਕਰ ਸਕੀਏ। ਸੋ ਯਿਸੂ ਮਸੀਹ ਸਾਡਾ ਖਾਲਿਕ ਅਤੇ ਮਾਲਿਕ ਅਤੇ ਨਜਾਤ ਦੇ ਹਿੰਦਾ ਹੈ, ਇਸ ਲਈ ਉਹ ਸਾਨੂੰ ਬੁਲਾਉਂਦਾ ਹੈ ਕਿ ਅਸੀਂ ਉਹਦੀ ਕਲੀਸੀਆ ਦਾ ਹਿੱਸਾ ਬਣ ਜਾਈਏ। ਸੋ ਇਸ ਲਈ ਸਾਥੀਓ, ਯਾਦ ਰੱਖੋ, ਖੁਦਾ ਦੀ ਕਲੀਸੀਆ ਦੀ ਜਿਹੜੀ ਵੱਡੀ ਨਿਸ਼ਾਨੀ ਹੈ ਉਹ ਇਹ ਵੇ ਕਿ ਉਹ ਖੁਦਾ ਦੇ ਹੁਕਮਾਂ 'ਤੇ ਚੱਲਦੀ ਏ, ਯਾਨੀ ਕਿ ਖੁਦਾ ਦੇ ਹੁਕਮਾਂ ਨੂੰ ਮੰਨਦੀ ਏ, ਅਤੇ ਦੂਜੀ ਗੱਲ ਇਹ ਕਿ ਉਹ ਯਿਸੂ ਦੀ ਗਵਾਹੀ ਦਿੰਦੀ ਹੈ। ਆਓ ਅਸੀਂ ਖੁਦਾ ਦੇ ਹੁਕਮਾਂ ਨੂੰ ਮੰਨੀਏ ਅਤੇ ਯਿਸੂ ਦੀ ਗਵਾਹੀ ਦੇਈਏ ਤਾਂ ਕਿ ਅਸੀਂ ਉਹਦੀ ਕਲੀਸੀਆ ਦਾ, ਸੱਚੀ ਕਲੀਸੀਆ ਦਾ ਹਿੱਸਾ ਬਣਦੇ ਹੋਏ ਹਾਂ, ਬਹੁਤ ਸਾਰੇ ਲੋਕਾਂ ਨੂੰ ਉਹਦੇ ਕਦਮਾਂ ਵਿੱਚ ਲਿਆਉਣ ਵਾਲ ਬਣੀਏ, ਤਾਂ ਕਿ ਅਸੀਂ ਸਾਰੇ ਉਸ ਬਾਦਸ਼ਾਹੀ ਵਿੱਚ ਜਾ ਸਕੀਏ ਜਿਹੜੀ ਕਿ ਖੁਦਾ ਨੇ ਆਪਣੇ ਲੋਕਾਂ ਦੇ ਲਈ ਤਿਆਰ ਕੀਤੀ ਹੈ। ਸੋ ਖੁਦਾਵੰਦ ਸਾਨੂੰ ਇਸ ਕਲਾਮ ਦੇ ਵਸੀਲੇ ਨਾਲ ਬੜੀ ਬਰਕਤ ਦੇਵੇ ਤੇ ਖੁਦਾ ਸਾਡੇ ਤੇ ਆਪਣਾ ਫਜ਼ਲ ਕਰੇ, ਖੁਦਾ ਸਾਡੀ ਮਦਦ ਕਰੇ ਕਿ ਅਸੀਂ ਉਹਦੀ ਕਲੀਸਿਆ ਵਿੱਚ ਸ਼ਾਮਿਲ ਹੋਈਏ, ਉਹਦੀ ਕਲੀਸਿਆ ਦਾ ਹਿੱਸਾ ਬਣ ਕੇ ਦੂਜੇ ਲੋਕਾਂ ਨੂੰ ਵੀ ਉਹਦੀ ਹਜ਼ੂਰੀ ਵਿੱਚ ਲਿਆਉਣ ਵਾਲ ਬਣੀਏ ਤੇ ਨਾਲੇ ਇਸ ਗੱਲ ਦਾ ਪ੍ਰਚਾਰ ਕਰੀਏ ਕਿ ਖੁਦਾ ਦੀ ਕਲੀਸਿਆ ਉਹੀ ਕਲੀਸਿਆ ਹੈ ਜਿਹੜੀ ਕਿ ਖੁਦਾ ਦੇ ਹੁਕਮਾਂ ਨੂੰ ਮੰਨਦੀ ਹੈ ਤੇ ਯਿਸੂ ਦੀ ਗਵਾਹੀ ਦਿੰਦੀ ਹੈ। ਖੁਦਾਵੰਦ ਸਾਨੂੰ ਇਸ ਕਲਾਮ ਤੇ ਅਮਲ ਕਰਨ ਦੀ ਤੇ ਇਹਦੇ ਮੁਤਾਬਿਕ ਜ਼ਿੰਦਗੀ ਗੁਜ਼ਾਰਨ ਦੀ ਤੌਫੀਕਤਾ ਫਰਮਾਏ। ਆਮੀਨ। ਆਪ ਸਾਥੀ ਅਸੀਂ ਦੁਆ ਕਰੀਏ। ਅਸੀਂ ਯਿਸੂ ਵਿੱਚ ਸਾਡੇ ਆਸਮਾਨੀ ਬਾਪ ਤੇਰਾ ਸ਼ੁਕਰ ਅਦਾ ਕਰਨੇ ਆ ਇਸ ਕਲਾਮ ਦੇ ਲਈ ਜਿਹੜੇ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਰਾਹ ਦੇ ਲਈ ਰੋਸ਼ਨੀ ਹੈ। ਐ ਖੁਦਾ ਇਸ ਕਲਾਮ ਤੇ ਸਾਨੂੰ ਅਮਲ ਕਰਨ ਦੀ ਤੌਫੀਕਤਾ ਫਰਮਾ। ਅੱਜ ਅਸਾਂ ਇਸ ਗੱਲ ਨੂੰ ਜਾਣੀਆ ਹੈ ਕਿ ਤੇਰੀ ਕਲੀਸਿਆ ਤੇਰੇ 10 ਹੁਕਮਾਂ ਨੂੰ ਮੰਨਦੀ ਹੈ ਤੇ ਯਿਸੂ ਦੀ ਗਵਾਹੀ ਦਿੰਦੀ ਹੈ। ਅਗਰ ਅਸੀਂ 10 ਹੁਕਮਾਂ ਨੂੰ ਨਹੀਂ ਮੰਨਦੇ ਜਿਹਦੇ ਵਿੱਚ ਚੌਥਾ ਹੁਕਮ ਹੈ ਕਿ ਯਾਦ ਕਰਕੇ ਤੂੰ ਸੱਬਤ ਦਾ ਦਿਨ ਪਾਕ ਮੰਨੀ, ਐ ਖੁਦਾ ਅਗਰ ਅਸੀਂ ਤੇਰੇ 10 ਹੁਕਮਾਂ ਨੂੰ ਨਹੀਂ ਮੰਨਦੇ, ਯਿਸੂ ਦੀ ਗਵਾਹੀ ਨਹੀਂ ਦਿੰਦੇ ਤੇ ਇਹਦਾ ਮਤਲਬ ਹੈ ਕਿ ਅਸੀਂ ਤੇਰੀ ਕਲੀਸਿਆ ਦਾ ਹਿੱਸਾ ਨਹੀਂ ਹਾਂ। ਫਜ਼ਲ ਬਖਸ਼ ਕਿ ਅਸੀਂ ਤੇਰੀ ਕਲੀਸਿਆ ਦਾ ਹਿੱਸਾ ਬਣੀਏ ਤਾਂ ਕਿ ਅਸੀਂ ਬਜ਼ੁਰਗ ਨੂਹ ਦੇ ਵਾਂਗੂ, ਬਜ਼ੁਰਗ ਇਬਰਾਹਿਮ ਦੇ ਵਾਂਗੂ, ਬਜ਼ੁਰਗ ਮੂਸਾ ਦੇ ਵਾਂਗੂ, ਤੇਰੇ ਸ਼ਾਗਿਰਦਾਂ ਦੇ ਵਾਂਗੂ ਮੁਕੰਮਲ ਤੌਰ ਨਾਲ ਤੇਰੇ ਹੋ ਜਾਈਏ ਤੇ ਉਸ ਬਾਦਸ਼ਾਹੀ ਦੇ ਵਾਰਿਸ ਠਹਿਰੀਏ ਜੋ ਹੈ ਖੁਦਾ ਤੂੰ ਆਪਣੇ ਲੋਕਾਂ ਦੇ ਲਈ ਤਿਆਰ ਕੀਤੀ ਹੈ। ਅੱਜ ਦਾ ਕਲਾਮ ਸਾਡੀ ਜ਼ਿੰਦਗੀ ਵਿੱਚ ਫਲਦਾਰ ਸਾਬਤ ਹੋਏ। ਇਸ ਕਲਾਮ ਦੇ ਵਸੀਲੇ ਨਾਲ ਤੂੰ ਸਾਨੂੰ ਸਾਰਿਆਂ ਨੂੰ ਬੜੀ ਬਰਕਤ ਦੇ, ਸੁਣਨ ਵਾਲਿਆਂ ਨੂੰ ਬੜੀ ਬਰਕਤ ਦੇ, ਇਹਨਾਂ ਦੇ ਖਾਨਦਾਨਾਂ ਨੂੰ ਬੜੀ ਬਰਕਤ ਦੇ ਤੇ ਹਰ ਤਰ੍ਹਾਂ ਦੀ ਜ਼ਰੂਰਤ ਨੂੰ ਆਪਣੇ ਅਲਾਈ ਖਜ਼ਾਨੇ ਤੋਂ ਪੂਰਾ ਕਰ। ਜਿਹੜੇ ਬਿਮਾਰ ਨੇ ਐ ਖੁਦਾ ਤੂੰ ਉਹਨਾਂ ਨੂੰ ਸ਼ਿਫਾ ਦੇ, ਆਪਣੀ ਨਜਾਤ ਇਹਨਾਂ ਨੂੰ ਅਤਾ ਫਰਮਾ ਤੇ ਸਾਨੂੰ ਸਾਰਿਆਂ ਨੂੰ ਹਮੇਸ਼ਾ ਆਪਣੇ ਨਾਲ ਵਫਾਦਾਰ ਰਹਿਣ ਦੀ ਤੌਫੀਕ ਬਖਸ਼, ਕਿਉਂਕਿ ਇਹ ਦੁਆ ਮੰਗ ਲੈਣੀ ਆਪਣੇ ਖੁਦਾਵੰਦ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092317176792। ਨੰਬਰ ਇੱਕ ਵਾਰੀ ਫੇਰ ਲਿਖ ਲਵੋ 0092317176792। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।